सारंग बाणी नामदेव जी की एक ओंकार सतगुर प्रसाद काए रे मन विखिया बन जाए।
भगत नामदेव जी की बाणी सारंग राग च सतगुरु महाराज गुरु अर्जन साहब ही लिखाते हैं। एक अद्वैत रूप परमेश्वर ओंकार सारियां दा प्रकाशक सतगुरों की कृपा करके प्राप्त हुंदा है। भगत नामदेव जी महाराज के रंग विच रते हुए मन कोई सत्संगी सी इन्हों का भगत नामदेव जी का उहदा लड़का कुसंगी हो गया, बिगड़ गया, बिगड़ के वकारां दी कुसंग च पै गया। उस अपने बच्चे नूं लै के नामदेव जी दे कोले आया कि महाराज बच्चा मेरा जिहड़ा कुसंगी हो गया, मैनू तां आपने कृपा कीती सत्संगी जीवन बख्शिया, यह मुंडा बिगड़ चुका है चाल चलन इहदा, इहनूं सिख्या दे के चंगा बनाओ। सुन के नामदेव जी उहदे पुत्र नूं सिखदे नूं उपदेश दिंदे हन।
काए रे मन विखिया बन जाए।
काए रे किस वाते रे हे भाई, अपने मन नूं सिख्या दिओ कि विखिया बन जाए। विखिया दे बन पानी विच, विखिया दे बन जंगल विच, विखिया दे बन विच बियाबान विच उजाड़ विच किस वाते जा रहे हैं। ये विषय तो उजाड़न वाले है जिया दे ताई, ਅਤੇ ਬਣ ਵਿਸ਼ਿਆਂ ਦਾ ਜਿਹੜਾ ਬਣ ਪਾਣੀ ਰਸ ਮੰਨਿਆ, ਇਹਦੇ ਵਿੱਚ ਵੀ ਜਿਸ ਪ੍ਰਕਾਰ ਸਾਧ ਸਿੰਘ ਜ਼ਹਿਰ ਵਾਲਾ ਪਾਣੀ ਜਿਹੜਾ ਪੀ ਲਵੇ ਉਹ ਖਤਮ ਹੋ ਜਾਂਦਾ, ਇਸੇ ਪ੍ਰਕਾਰ ਵਿਸ਼ਿਆਂ ਦਾ ਜਿਹੜਾ ਰਸ ਹੈ ਉਹ ਵੀ ਖਤਮ ਕਰਨ ਵਾਲਾ ਹੈ। ਤੇ ਬਣ ਇਸੇ ਪ੍ਰਕਾਰ ਵਿਸ਼ਿਆਂ ਦਾ ਬਗੀਚਾ, ਵਿਹਲੇ ਬਗੀਚੇ ਦਾ ਫਲ ਜਿਹੜਾ ਖਾ ਲਏ ਉਹਨੂੰ ਜ਼ਹਿਰ ਚੜ੍ਹ ਜਾਂਦੀ ਹੈ। ਇਵੇਂ ਪੁਰਖ ਦੇ ਤਾਂ ਵਿਕਾਰਾਂ ਦੀ ਜ਼ਹਿਰ ਚੜ੍ਹ ਜਾਂਦੀ ਹੈ ਜਿਹੜਾ ਵਿਸ਼ਿਆਂ ਦੇ ਤਾਂ ਭੋਗਦਾ ਹੈ। ਇਸ ਕਰਕੇ ਹੇ ਮੇਰੇ ਪਿਆਰੇ ਆ, ਮਨ ਕਰਕੇ ਆਪਣੇ ਮਨ ਨੂੰ ਸਿੱਖਿਆ ਦੇ ਕਿਸ ਵਾਸਤੇ ਵਿਸ਼ਿਆਂ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਦੇ ਬਣ ਜੰਗਲ ਵਿੱਚ ਬੀਆਵਾਨ ਚ ਜਾਣਾ ਹੈ।
ਫੂਲੋ ਰੇ ਠੱਗ ਮੂਰੀ ਖਾ।
ਅਰੇ ਭਾਈ ਤੂੰ ਤਾਂ ਭੁੱਲ ਗਿਆ ਹੈ, ਜਿਵੇਂ ਠੱਗ ਲੋਕ ਜਿਹੜੇ ਨੇ ਜੰਗਲ ਦੇ ਸ਼ਰਾਬ ਕੱਢ ਕੇ ਰੱਖ ਛੱਡਦੇ ਹੈ। ਕੋਈ ਆਦਮੀ ਪਿਆਸਾ ਆਵੇ ਤੇ ਸ਼ਰਾਬ ਪੀ ਕੇ ਕਮਲਾ ਹੋ ਜਾਂਦਾ, ਉਹਦੇ ਸਾਰੇ ਲੀੜੇ ਲਾ ਲੈਂਦੇ ਆ। ਉਹ ਠੱਗਾਂ ਦੀ ਬੂਟੀ ਕੋਈ ਜਾਂ ਵਿਉਹ ਦੇ ਲੱਡੂ ਹੁੰਦੇ ਆ, ਖਾ ਲਏ ਤਾਂ ਬੇਹੋਸ਼ ਹੋ ਜਾਂਦਾ। ਇਸੇ ਪ੍ਰਕਾਰ ਜਿਹੜੇ ਵਿਸ਼ੇ ਹੈ ਇਹ ਮਾਇਆ ਰੂਪੀ ਠੱਗ ਦੀ ਮੂਰੀ ਬੂਟੀ ਹੈ, ਇਹ ਵਿਸ਼ਿਆਂ ਰੂਪੀ ਠੱਗ ਬੂਟੀ ਖਾ ਕੇ ਤੂੰ ਭੁੱਲ ਗਿਆ ਪਰਮਾਰਥ ਦੇ ਤਾਈ, ਤੂੰ ਕਮਲਾ ਹੋ ਗਿਆ ਰਹੇ ਭਾਈ।
ਰਹਾਉ ਜੈਸੇ ਮੀਨ ਪਾਣੀ ਮਹਿ ਰਹੇ।
ਜਿਸ ਪ੍ਰਕਾਰ ਮੱਛੀ ਦਾ ਸੁਭਾਅ ਹੈ, ਪਾਣੀ ਵਿੱਚ ਹਮੇਸ਼ਾ ਲਈ ਮੱਛੀਆਂ ਮੱਚ ਰਹਿੰਦੇ ਹਨ।
ਕਾਲ ਜਾਲ ਕੀ ਸੁਧ ਨਹੀਂ ਲਹਿ।
ਉਹਨੂੰ ਪਤਾ ਨਹੀਂ ਹੁੰਦਾ ਵੀ ਇਹ ਜਿਹੜਾ ਜਾਲ ਪਾਇਆ ਮੇਰਾ ਕਾਲ ਹੈ, ਉਹ ਸੁਧ ਨਹੀਂ ਲੈਂਦੀ ਕਿ ਇਸ ਜਾਲ ਦੇ ਵਿੱਚ ਮੇਰਾ ਕਾਲ ਹੋ ਜਾਏਗਾ, ਫਸ ਜਾਵਾਂਗੀ।
ਜਿਹਵਾ ਸਵਾਦੀ ਲੀਲਤ ਲੋਕ।
ਇਸੇ ਪ੍ਰਕਾਰ ਇਹ ਜੀਵ ਜਿਹੜੇ ਮੋਹ ਦੇ ਜਾਲ ਵਿੱਚ ਪਏ ਹੋਏ ਆਪਣੇ ਕਾਲ ਦੀ ਖਬਰ ਨਹੀਂ ਲੈਂਦੇ ਹਨ।
ਜਿਹਵਾ ਸਵਾਦੀ ਲੀਲਤ ਲੋਹ।
ਇਸੇ ਪ੍ਰਕਾਰ ਮੱਛੀ ਪਾਣੀ ਪਦਾਰਥਾਂ ਰੂਪੀ ਪਾਣੀ ਚ ਰਹਿਣ ਵਾਲੇ ਇਹ ਜੀਵ ਮੱਛੀਆਂ ਦੀ ਨਿਆਈ ਹੈ, ਇਹ ਮੋਹ ਰੂਪੀ ਜਾਲ ਚ ਫਸੇ ਹੋਏ ਕਾਲ ਦੀ ਸੁਧ ਗਿਆ ਚ ਨਹੀਂ ਲੈਂਦੇ ਕਿ ਸਾਨੂੰ ਕਾਲ ਚਿੰਬੜੇਗਾ ਕੇ।
ਜਿਹਵਾ ਸਵਾਦੀ ਲੀਲਤ ਲੋਹ।
ਜਿਸ ਪ੍ਰਕਾਰ ਜਿਹੜੀ ਆਪਣੀ ਮੱਛੀ ਹੈ ਉਹ ਜਵਾਨ ਦੇ ਮਾਸ ਦੇ ਜਾਂ ਆਟੇ ਦੇ ਖਾਣ ਦੇ ਸਵਾਦ ਵਿੱਚ ਲੀਲਤ ਨਾਲ ਨਿਗਲ ਲੈਂਦੀ ਹੈ, ਲੋਹੇ ਦੀ ਕੁੰਡੀ ਦੇ ਤਾਈ ਉਹ ਝੱਟ ਹੀ ਪਕੜ ਲੈਂਦੇ ਹਨ ਮੱਛੀ।
ਐਸੇ ਕਣਕ ਕਾਮਨੀ ਵਾਧਿਓ ਮੋਹ।
ਇਹ ਜੀਵ ਇਸੇ ਪ੍ਰਕਾਰ ਲੀਲਤ ਲੋਹ, ਲੋਹੇ ਦੀ ਕੁੰਡੀ ਜਿਵੇਂ ਨਿਗਲ ਲੈਂਦੀ ਹੈ ਜਵਾਨ ਦੇ ਸਵਾਦ ਕਰਕੇ, ਇਵੇਂ ਵਿਸ਼ਿਆਂ ਦੇ ਸਵਾਦ ਕਰਕੇ ਤੂੰ ਕਣਕ ਸੋਇਨਾ ਜੋੜਨਾ, ਕਣਕਾਵਣੀ ਦੇ ਭੋਗਾਂ ਵਿੱਚ ਤੇਰਾ ਮੋਹ ਬੰਨਿਆ ਹੋਇਆ, ਇਸ ਪ੍ਰਕਾਰ ਮਾਰਿਆ ਜਾਏਗਾ ਮੱਛੀ ਦੀ ਨਿਆਈ।
ਜਿਉ ਮਧ ਮਾਖੀ ਸੰਚੈ ਅਪਾਰ।
ਹੋਰ ਦ੍ਰਿਸ਼ਟਾਂਤ ਦਿੰਦੇ ਵਿਸ਼ਿਆਂ ਤੋਂ ਛਡਾਉਣ ਵਾਸਤੇ, ਜਿਸ ਪ੍ਰਕਾਰ ਕਹਿੰਦੇ ਸ਼ਹਿਦ ਦੀ ਜਿਹੜੀ ਮੱਖੀ ਹੁੰਦੀ ਹੈ ਉਹ ਸ਼ਹਿਦ ਨੂੰ ਪੈਦਾ ਕਰਦੀ ਹੈ, ਜਿਉ ਮਧ ਮਾਖੀ
ਸੰਚੈ ਅਪਾਰ
ਬਹੁਤ ਸਾਰੀ ਇਕੱਠਾ ਕਰਦੀ ਹੈ, ਛੱਪ ਬਣਾ ਲੈਂਦੀ ਹੈ ਬੜੇ ਭਾਰੀ ਘਰ ਜੇ, ਉਹਦੇ ਚ ਬੱਚੇ ਦੇ ਕੇ ਉਹਨਾਂ ਵਾਸਤੇ ਸ਼ਹਿਦ ਪੈਦਾ ਕਰਦੀਆਂ ਮੱਖੀਆਂ।
ਮਧ ਲੀਨੋ ਮੁਖ ਦੀਨੀ ਛਾਰ।
ਅਤੇ ਸ਼ਹਿਦ ਲੈਣ ਵਾਲੇ ਕੀ ਕਰਦੇ ਨੇ, ਮੂੰਹ ਨੂੰ ਛਾਰ ਕੌੜਾ ਧੂੰਆਂ ਦੇ ਕੇ, ਸਵਾਹ ਦਾ ਧੂੰਆਂ ਦੇ ਕਰਕੇ ਤੇ ਸਹਿਜ ਚੋ ਲੈਂਦੇ ਚੋਣ ਵਾਲੇ। ਇਸੇ ਪ੍ਰਕਾਰ
ਜਿਉ ਮਧ ਮਾਖੀ ਸੰਚੈ ਅਪਾਰ,
ਜਿਵੇਂ ਸਹਿਤ ਨੂੰ ਮੱਖੀ ਉਪਾਰ ਪਾਰਾਵਾਰ ਸੰਚਦੀ ਹੈ, ਇਵੇਂ ਤੂੰ ਪਦਾਰਥਾਂ ਰੂਪੀ ਸਹਿਤ ਨੂੰ ਮੱਖੀ ਵਾਂਗੂ ਹੈ ਜੀ ਬੜੇ ਭਾਰੀ ਇਕੱਠੇ ਕਰਨ ਲੱਗਾ ਹੋਇਆ।
ਮਦ ਲੀਨੋ ਮੁਖ ਦੀਨੀ ਸ਼ਾ,
ਅਤੇ ਸਹਿਤ ਵਾਂਗੂ ਤੇਰੇ ਮੂੰਹ ਦੇ ਚ ਕਈਆਂ ਦੇ ਖੇਹ ਪਾ ਦਿੰਦੇ ਆ, ਤੋਵਰੇ ਚਾੜ ਦਿੰਦੇ ਆ, ਕਈਆਂ ਦੇ ਤਾਈ ਗੰਦਾ ਮੂੰਹ ਚ ਪਾ ਦਿੰਦੇ। ਇਸ ਪ੍ਰਕਾਰ ਸਹਿਤ ਲੈ ਜਾਂਦੇ ਜਿਵੇਂ ਸਵਾ ਪਾ ਕੇ, ਉਹ ਮੂੰਹ ਚ ਖੇਹ ਦੇ ਤੋਵਰੇ ਚਾੜ ਚਾੜ ਕੇ ਧਨੀਆਂ ਕੋਲੋਂ ਧਨ ਖੋਲ ਜਾਂਦੇ। ਇਹੀ ਜੀ ਹਾਲਤ ਹੁੰਦੀ ਹੈ।
ਗਊ ਬਾਸ਼ ਕਉ ਸੰਚੈ ਖੀਰ,
ਇਸੇ ਪ੍ਰਕਾਰ ਗਊਆਂ ਜਿਹੜੀਆਂ ਹਨ ਉਹ ਆਪਦੇ ਬੱਚੇ ਵਾਸਤੇ ਘਾਹ ਚੁੱਕ ਚੁੱਕ ਕੇ ਦੁੱਧ ਆਪਣੇ ਆਸਣਾਂ ਵਿੱਚ ਬੰਚ ਇਕੱਠਾ ਕਰਦੀਆਂ ਹਨ, ਇਕੱਠੇ ਕਰਦੀਆਂ ਹਨ।
ਗਲਾ ਬਾਂਧ ਦੋਹਲੇ ਅਹੀਰ,
ਅਹੀਰ ਜਿਹੜੇ ਗੁੱਜਰ ਹੁੰਦੇ ਆ ਗਊਆਂ ਨੂੰ ਚੋਣ ਵਾਲੇ, ਉਹ ਬੱਚੇ ਨੂੰ ਤਾਂ ਗਲ ਨਾਲ ਬੰਧ ਹੁੰਦੇ ਆ, ਉੱਥੇ ਚੜਦੀ ਰਹਿੰਦੀ ਹੈ ਤੇ ਚੋ ਲੈਂਦੇ ਆ ਦੁੱਧ। ਇਸੇ ਪ੍ਰਕਾਰ
ਗਊ ਬਾਸ਼ ਕਉ ਸੰਚੈ ਖੀਰ,
ਗਊ ਜਿਵੇਂ ਬੱਚੇ ਉਹਦੇ ਪੁੱਤਰ ਧੀਆਂ ਵਾਸਤੇ ਤੂੰ ਧਨ ਇਕੱਠਾ ਕਰਦਾ ਰਹਿੰਦਾ, ਗਊ ਬੱਚਿਆਂ ਵਾਸਤੇ ਜਿਵੇਂ ਇਕੱਠਾ ਕਰਦੀ ਹੈ ਖੀਰ ਦੁੱਧ।
ਗਲਾ ਬਾਂਧ ਦੋਹਲੇ ਅਹੀਰ,
ਅਹੀਰ ਗੁੱਜਰ ਜਿਵੇਂ ਚੋ ਲੈਂਦੇ ਹੈ, ਇਵੇਂ ਤੇਰੇ ਗਲ ਨੂੰ ਬੰਨ ਕੇ ਦੋ ਚੋਰ ਡਾਕੂ ਖੋਲ ਜਾਣਗੇ ਲੈ ਜਾਣਗੇ। ਇਹ ਹਾਲਤ ਹੁੰਦੀ ਹੈ।
ਮਾਇਆ ਕਾਰਨ ਸ਼੍ਰਮ ਅਤ ਕਰੈ,
ਇਹ ਜੀਵ ਮਾਇਆ ਵਾਸਤੇ ਬਹੁਤ ਸਾਰੀ ਥਕਾਵਟ, ਬੜੀਆਂ ਸ਼ਰਮ ਤਕਲੀਫਾਂ ਉਠਾਉਂਦਾ ਰਹਿੰਦਾ। ਕਿਤੇ ਨੌਕਰੀ ਕਰਦਾ, ਕਿਸੇ ਦੀ ਟੋਕਰੀ ਵਾਹੁਣਾ ਹੈ, ਕਿਸੇ ਮਜ਼ਦੂਰੀ ਕਰਦਾ, ਕਿਤੇ ਸੁਦਾਗਰੀ ਕਰਦਾ, ਕਿਤੇ ਖੇਤੀ ਕਰਦਾ, ਕਿਤੇ ਵਪਾਰ ਕਰਦਾ।
ਸੋ ਮਾਇਆ ਲੈ ਗਾਡੈ ਧਰੈ,
ਉਸ ਮਾਇਆ ਨੂੰ ਲੈ ਕਰਕੇ ਗੜ ਦਿੰਦਾ ਧਰਤੀ ਦੇ ਵਿੱਚ, ਰੱਖ ਦਿੰਦਾ ਟੋਆ ਪੱਟ ਕੇ ਡੂੰਘਾ।
ਅਤ ਸੰਚੈ ਸਮਝੈ ਨਹੀਂ ਮੂੜ,
ਅਤੇ ਅੰਤੀ ਉਹਨੂੰ ਇਕੱਠੀ ਕਰੀ ਜਾਂਦਾ, ਨਾ ਕੋ ਖਾਨਾ ਨਾ ਪੀਨਾ ਨਾ ਪੁੰਨ ਦਾਨ ਕਰਦਾ, ਮੂਰਖਾ ਉੱਕਾ ਹੀ ਨਹੀਂ ਸਮਝਦਾ ਹੈ।
ਧਨ ਧਰਤੀ ਤਨ ਹੋਏ ਗਏ ਧੂ,
ਉਹ ਧਨ ਤਾਂ ਧਰਤੀ ਚ ਦੱਬਿਆ ਰਹਿ ਗਿਆ ਤੇ ਸਰੀਰ ਧੂੜ ਹੋ ਗਿਆ, ਮਿੱਟੀ ਹੋ ਗਿਆ, ਅੰਤ ਨੂੰ ਖਾਕ ਹੋ ਗਿਆ। ਗੁਰੂ ਸਾਹਿਬ ਜੀ ਨੂੰ ਰਸੀਦਨਾਮੇ ਚ ਲਿਖਿਆ, ਦਮੜਾ ਤਸੀਕਾ ਜੋ ਖਰਚੇ ਹੈ ਖਾਏ, ਦੇਵੇ ਦਲਾਵੇ ਰਜਾਵੇ ਖੁਦਾਏ। ਦਮੜਾ ਉਹਦਾ ਜਿਹੜਾ ਆਪ ਖਰਚੇ ਤੇ ਖਾਵੇ, ਸ਼ਰਾਬਾਂ ਤੇ ਨਾ ਖਰਚੇ, ਬਦਫੈਲੀਆਂ ਤੇ ਨਾ ਖਰਚੇ, ਨਾ ਦੇਵੇ ਦਲਾਵੇ ਰਜਾਵੇ ਖੁਦਾਏ। ਜਿਹੜਾ ਕਿਸੇ ਨੂੰ ਦਾਨ ਆਪ ਦੇਵੇ ਤੇ ਕਿਸੇ ਨੂੰ ਪ੍ਰੇਰ ਕੇ ਦਵਾਵੇ, ਉਹਨੂੰ ਰੱਬ ਖੁਦਾ ਰਜਾਵੇਗਾ, ਉਹ ਪਰਮੇਸ਼ਰ ਵੱਲੋਂ ਉਹਨੂੰ ਰੱਜ ਪ੍ਰਾਪਤ ਹੋਵੇਗਾ। ਇਉਂ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ।
ਕਾਮ ਕ੍ਰੋਧ ਤ੍ਰਿਸ਼ਨਾ ਸੋ ਮਾਇਆ ਲੈ ਗਾਡੈ ਧਰੈ,
ਉਹ ਮਾਇਆ ਨੂੰ ਲੈ ਕੇ ਧਰਤੀ ਚ ਗੜ ਦਿੰਦਾ ਹੈ ਟੋਆ ਪੱਟ ਕੇ।
ਅਤ ਅਸੰਚੈ ਸਮਝੈ ਨਹੀਂ ਮੂਰਖ,
ਅਤਿਅੰਤ ਮਾਇਆ ਇਕੱਠੀ ਕਰਦਾ ਹੈ, ਮੂਰਖ ਕਿਉਂ ਨਹੀਂ ਸਮਝਦਾ, ਮੇਰੇ ਨਾਲ ਨੀ ਇਹ ਜਾਣੀ।
ਧਨ ਧਰਤੀ ਤਨ ਹੋਏ ਗਏ ਧੂ,
ਉਹ ਧਨ ਧਰਤੀ ਚ ਦੱਬੀ ਰਹਿ ਗਿਆ, ਜੇ ਇਹਨਾਂ ਦਾ ਸੰਕਲਪ ਰਹਿ ਗਿਆ ਸੱਪ ਬਣੇ ਫਿਰ ਉੱਥੇ, ਅਤੇ ਧਨ ਸਰੀਰ ਧੂੜ ਹੋ ਗਿਆ, ਮਿੱਟੀ ਚ ਰਲ ਗਿਆ।
ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ,
ਇਸ ਪ੍ਰਕਾਰ ਕਾਮ ਦੇ ਫੁਰਨੇ ਵਿੱਚ, ਕ੍ਰੋਧ ਦੇ ਫੁਰਨੇ ਚ, ਤ੍ਰਿਸ਼ਨਾ ਵਿੱਚ ਅਤਿਅੰਤ ਅੱਗ ਲੱਗੀ ਹੈ, ਸੜਦਾ ਰਹਿੰਦਾ ਹੈ।
ਸਾਧ ਸੰਗਤ ਕਬੂ ਨਹੀਂ ਕਰਦਾ,
ਭੁੱਲ ਕੇ ਸਤਸੰਗਤ ਨਹੀਂ ਕਰਦਾ, ਐਸਾ ਵਿਗੜਿਆ ਇਸਦਾ ਜੀਵਨ ਹੈ।
ਕਹਿਤ ਨਾਮ ਦੇਵਤਾ ਕੀ ਆਣ,
ਨਾਮ ਦੇਵ ਜੀ ਕਹਿੰਦੇ ਆ ਮੈਂ ਤਿਸ ਪਰਮੇਸ਼ਰ ਜੀ ਕਹਿੰਦਾ ਆਣ ਸ਼ਰਨ ਲਓ।
ਨਿਰਭੈ ਹੋਏ ਭਜੀਐ ਭਗਵਾਨ,
ਤੁਹਾਨੂੰ ਆਣ ਸਹੁੰ ਹੈ ਜੇ ਨਾ ਭਜਨ ਕਰੋ ਮਨੁੱਖਾਂ ਦੇ ਧਾਰ ਕੇ, ਨਿਰਭਉ ਹੋ ਜਾਓਗੇ ਜੇ ਕਰਕੇ ਪਰਮੇਸ਼ਰ ਦਾ ਭਜਨ ਕਰੋਗੇ, ਤਿਸ ਪਰਮੇਸ਼ਰ ਦੀ ਸ਼ਰਨ ਆਪਣੇ ਆਪ ਨੂੰ ਆਣ ਲਿਆਉਣਾ ਕਰੋ।
ਬਦਹੋ ਕੀ ਨਾ ਹੋੜ ਮਾਧੋ,
ਇਹ ਭਗਤ ਨਾਮ ਦੇ ਜਿਨ ਕੁਸੰਗੀ ਪੁੱਤਰ ਜਿਹੜਾ ਸੀ ਸਤਸੰਗੀ ਦਾ, ਉਹਦੇ ਤਾਈ ਸੁਧਾਰ ਕੇ, ਉਪਦੇਸ਼ ਦੇ ਕੇ, ਵਕਾਰਾਂ ਵੱਲੋਂ ਛੁਡਾ ਕੇ ਲਾਇਕ ਜੀਵਨ ਬਣਾ ਦਿੱਤਾ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ ਹੁਣ ਨਾਮਦੇਵ ਜੀ ਬਹੁਤ ਮਹਾਰਾਜ ਨੂੰ ਚੇਤੇ ਕਰਦੇ ਰਹਿੰਦੇ, ਕਾਫੀ ਦਿਨ ਗੁਜ਼ਰ ਗਏ, ਦਰਸ਼ਨ ਹੀ ਨਾ ਸੱਚੇ ਪਾਤਸ਼ਾਹ ਦਿੱਤੇ। ਇੱਕ ਦਿਨ ਨਾਮਦੇਵ ਦੀ ਸੁਰਤ ਟਿਕੀ ਹੋਈ ਦੇਖ ਕੇ ਅਚਨਚੇਤ ਹੀ ਸਰਗੁਣ ਸਰੂਪ ਧਾਰ ਕੇ ਆਪ ਪ੍ਰਗਟ ਹੋਏ। ਜਿਸ ਵੇਲੇ ਆ ਕੇ ਪ੍ਰਗਟ ਹੋ ਗਏ ਤੇ ਉਸ ਵੇਲੇ ਨਾਮਦੇਵ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਦਰਸ਼ਨ ਨਹੀਂ ਦਿੱਤੇ, ਇੰਨੇ ਚਿਰ ਰਾਧਿਆਂ ਨੂੰ ਹੋ ਗਿਆ, ਅੱਜ ਤਰਸਾ ਤਰਸਾ ਕੇ ਦਰਸ਼ਨ ਦਿੱਤੇ ਹੈ। ਉਸ ਵੇਲੇ ਕਹਿਣ ਲੱਗੇ ਨਾਮਦੇਵ ਸਾਡੀ ਮਰਜ਼ੀ, ਅਸੀਂ ਸਮਰੱਥ ਹੋਏ ਜਿਵੇਂ ਚਾਹੀਏ ਕਰੀਏ, ਸੁਤੰਤਰ ਹੋਏ ਤੁਸੀਂ, ਜੀਵ ਪਤੰਤਰ ਹੋਏ। ਕਹਿੰਦੇ ਅੱਛਾ, ਅਜੇ ਵੀ ਮੈਨੂੰ ਪਤੰਤਰ ਰੱਖਿਆ, ਇੰਨੀ ਸਿਮਰਨ ਕਰਦੇ ਨੂੰ, ਇੰਨਾ ਭਜਨ ਕਰਦੇ ਨੂੰ, ਇਹ ਨੀ ਗੱਲ ਕਹਿੰਦੇ ਬਣ ਸਕਦੀ। ਹੁਣ ਕਹਿੰਦੇ ਬਦੋ ਕੀਨ ਹੋੜ ਮਾਧੋ ਮੋਸਿਓ, ਮੇਰੇ ਨਾਲ ਬਦੋ ਨਾ ਬੰਨ ਕਿਉਂ ਨੀ ਲੈਂਦੇ, ਹੋਰ ਨਾ ਸ਼ਰਤ। ਫੇਰ ਮਾਇਆ ਦੇ ਪਤੀ ਮੇਰੇ ਨਾਲ ਸ਼ਰਤ ਬੰਨ ਲਓ, ਤੁਸੀਂ ਦੱਸੋ ਵੱਡਾ ਕੌਣ ਹੈ, ਇੱਕੋ ਜਿਹੇ ਆਪਾਂ ਸਾਰੇ। ਇਸ ਪ੍ਰਕਾਰ ਕਹਿਣ ਲੱਗੇ ਹਨ, ਬਦੋ ਨਾ ਬੰਨਣ ਦਾ ਮਿਸਲੋ, ਤੇ ਹੋਰ ਸ਼ਰਤ ਮੇਰੇ ਨਾਲ ਸ਼ਰਤ ਕਿਉਂ ਨੀ ਬੰਨ ਲੈਂਦੇ ਹੋ ਤੁਸੀਂ, ਜੇ ਤੁਸੀਂ ਵੱਡਾ ਬਣਨਾ ਚਾਹੁੰਦੇ ਹੋ ਦੱਸੋ ਮੈਨੂੰ ਕਿਵੇਂ ਵੱਡੇ ਹੋ।
ਠਾਕੁਰ ਤੇ ਜਨ, ਜਨ ਤੇ ਠਾਕੁਰ,
ਜੇ ਕਹਿਣ ਮਹਾਰਾਜ ਸਾਹਿਬ ਅਸੀਂ ਠਾਕੁਰ ਹੋਏ ਤੂੰ ਹੋਇਆ ਸੇਵਕ, ਕਹਿੰਦੇ ਇਹ ਗੱਲ ਠੀਕ ਹੈ। ਠਾਕੁਰ ਤੇ ਜਨ, ਜਿਹੜੇ ਸੇਵਕ ਆ ਉਹ ਸਵਾਮੀ ਕਰਕੇ ਜਾਣੇ ਜਾਂਦੇ, ਵੀ ਫਲਾਨੇ ਸਵਾਮੀ ਦਾ ਇਹ ਸੇਵਕ ਹੈ, ਇਹ ਤਾਂ ਠੀਕ ਹੋ ਗਈ ਗੱਲ।
ਜਨ ਤੇ ਠਾਕੁਰ,
ਅਤੇ ਜਿਹੜੇ ਠਾਕੁਰ ਸਵਾਮੀ ਹੋਣ ਉਹ ਵੀ ਜਨਾ ਕਰਕੇ ਜਾਣੇ ਜਾਂਦੇ ਆ ਕਿ ਨਹੀਂ, ਵੀ ਇਹ ਫਲਾਨੇ ਜਨਾ ਜਿਹੜੇ ਫਲਾਨੇ ਸੇਵਕ ਹੈ ਉਹਨਾਂ ਦਾ ਇਹ ਸਵਾਮੀ ਹੈ, ਇਉਂ ਜਨਾ ਕਰਕੇ ਭਗਤਾਂ ਕਰਕੇ ਤੁਸੀਂ ਜਾਣੇ ਜਾਂਦੇ, ਤਾਂ ਆਪਣੀ ਇੱਕੋ ਜਿਹੀ ਗੱਲ ਹੋ ਗਈ। ਦੱਸੋ ਇਹ ਚ ਵੱਡੇ ਤੁਸੀਂ ਕਿਵੇਂ ਬਣੇ? ਸਵਾਮੀ ਕਰਕੇ ਸੇਵਕ ਜਾਣਿਆ ਜਾਂਦਾ ਹੈ, ਤੇ ਸੇਵਕ ਕਰਕੇ ਠਾਕੁਰ ਸਵਾਮੀ ਜਾਣਿਆ ਜਾਂਦਾ ਹੈ, ਏਕਤਾ ਹੋ ਗਈ। ਇਹ ਤਾਂ
ਖੇਲ ਪਰੇ ਹੈ, ਤੂੰ
ਇਹ ਤੁਹਾਡੇ ਨਾਲ ਇਹੋ ਜਿਹਾ ਖੇਲ ਤੁਸੀਂ ਕਰਦੇ ਹੋ ਮੇਰੇ ਨਾਲ, ਕਹਿੰਦੇ ਹੋ ਵੀ ਅਸੀਂ ਸਮਰੱਥ ਹੈ, ਇਹ ਠੀਕ ਹੈ ਤੁਹਾਡੇ ਨਾਲ ਠੀਕ ਮਹਾਰਾਜ ਖੇਲ ਪਿਆ ਹੋਇਆ, ਪ੍ਰੇਮ ਦੀ ਭਗਤੀ ਦਾ ਇਹ ਖੇਲ ਤੁਹਾਡੇ ਨਾਲ ਪਿਆ ਹੋਇਆ, ਪਰ ਅੱਜ ਕਿਸੇ ਪ੍ਰਕਾਰ ਦੀ ਵੱਡੇ ਨਹੀਂ ਬਣ ਸਕਦੇ, ਬਰਾਬਰ ਹੀ ਰਹਾਂਗੇ ਅਸੀਂ।
ਰਹਾਉ ਆਪਨ ਦਿਓ ਦੇਹੋ ਰਾ ਆਪਨ,
ਤੇ ਜੇ ਨਿਰਗੁਣ ਸਰੂਪ ਦੀ ਬਾਬਤ ਗੱਲ ਪੁੱਛੋ ਤਾਂ ਸਭ ਕੁਛ ਆਪ ਹੀ ਹੋ ਤੁਸੀਂ ਜੀ,
ਆਪਨ ਦਿਓ ਦੇਹੋ ਰਾ ਆਪ,
ਉੱਥੇ ਆਪੇ ਆਪ ਹੀ ਨਿਰਗੁਣ ਰੂਪ ਚ, ਦੇਵਤਾ ਵੀ ਆਪ ਹੋ, ਦੇਹਰਾ ਵੀ ਆਪ ਹੀ ਹੋ,
ਆਪ ਲਗਾਵੇ
ਤੇ ਆਪ ਹੀ ਪੂਜਾ ਲਾਉਣ ਵਾਲਾ ਪੁਜਾਰੀ ਵੀ ਤੂੰ ਆਪ ਹੀ ਹੈ ਉੱਥੇ।
ਜਲ ਤੇ ਤਰੰਗ
ਇਸੇ ਪ੍ਰਕਾਰ,
ਆਪਨ ਦਿਓ ਦੇਹੋ ਰਾ ਆਪਨ,
ਆਪ ਹੀ ਸੱਚੇ ਪਾਤਸ਼ਾਹ ਚੇਤਨ ਬ੍ਰਹਮ ਪਰਤਕ ਚੇਤਨ ਦੇਵਤਾ ਰੂਪ ਹੈ, ਤੇ ਦੇਹਰਾ ਸਰੀਰ ਰੂਪੀ ਦੇਹਰਾ, ਅੰਤਾਕਰਨ ਦੇਹਰਾ, ਸੰਸਾਰ ਰੂਪੀ ਦੇਹਰਾ, ਸਤਸੰਗਤ ਰੂਪੀ ਦੇਹਰਾ ਵੀ ਤੂੰ ਆਪ ਹੀ ਹੈ,
ਆਪ ਲਗਾਵੇ ਪੂਜਾ,
ਆਪ ਹੀ ਮਹਾਰਾ ਪੁਜਾਰੀ ਹੋ ਕੇ ਉਪਾਸ਼ਕ ਹੋ ਕੇ ਆਪਣੇ ਆਪ ਦਾ ਭੋਗ ਲਗਾ ਰਿਹਾ, ਪੂਜਨ ਕਰ ਰਿਹਾ, ਪੂਜਾ ਚੜਾ ਰਿਹਾ ਹੈ।
ਜਲ ਤੇ ਤਰੰਗ, ਤਰੰਗ ਤੇ ਹੈ ਜਲ,
ਕਹਿੰਦੇ ਕਿਵੇਂ ਬਣ ਗਏ? ਅਸੀਂ ਹੋਏ ਇਸ਼ਟ ਤੇ ਤੁਸੀਂ ਹੋਏ ਉਪਾਸ਼ਕ, ਕਹਿੰਦੇ ਨਹੀਂ ਫਰਕ ਨੀ, ਇਹ ਇਸ ਤਰ੍ਹਾਂ ਹੀ ਹੈ। ਕਹਿਣ ਲੱਗੇ
ਜਲ ਤੇ ਤਰੰਗ, ਤਰੰਗ ਤੇ ਹੈ ਜਲ,
ਜਿਵੇਂ ਕਹੀਏ ਜਲ ਤੋਂ ਲਹਿਰ ਉੱਠੀ ਹੈ, ਤੇ ਫੇਰ ਕਹੋ ਇਹ ਜਲ ਦੇ ਵਿੱਚ ਇਹ ਜਿਹੜਾ ਪਾਣੀ ਦੇ ਵਿੱਚ ਹੀ ਲਹਿਰ ਹੈ ਕਿ ਵੱਖਰੀ ਹੈ? ਜਲ ਤੇ ਤਰੰਗ,
ਤਰੰਗ ਤੇ ਹੈ ਜਲ,
ਇਹ ਜਲ ਤੋਂ ਲਹਿਰਾਂ ਉੱਠੀਆਂ ਹੀ ਉਹ ਕਹਿੰਦੇ ਹੈ, ਤੇ ਫੇਰ ਅੱਗੇ ਜੇ ਤਰੰਗ ਨੂੰ ਹੱਥ ਪਾਈਏ ਤਾਂ ਪਾਣੀ ਹੈ ਕਿ ਹੋਰ ਕੁਛ ਹੈ? ਲਹਿਰ ਜਿਹੜੀ ਉਹ ਪਾਣੀ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ। ਕਿਵੇਂ ਮਹਾਰਾਜ ਤੂੰ ਜਲ ਰੂਪ ਹੈ ਬ੍ਰਹਮ, ਆਪਦੇ ਸੰਕਲਪ ਦੇ ਨਾਲ ਸੱਚੇ ਪਾਤਸ਼ਾਹ ਤੂੰ ਜਲ ਰੂਪ ਹੈ, ਹੇ ਬ੍ਰਹਮ ਚੇਤਨ, ਤੇਰੇ ਵਿੱਚੋਂ ਈਸ਼ ਰੂਪ ਤਰੰਗ ਫੁਰੇ ਹੈ ਅਤੇ ਉਹਦੇ ਤੋਂ ਅਨੇਕਾਂ ਰੂਪ ਤੈਂ ਧਾਰੇ ਹੈ, ਇਉਂ ਲਹਿਰ ਦੀ ਨਿਆਈ ਵੀ ਤੂੰ ਆਪ ਹੀ ਹੈ, ਅਤੇ ਜੀਵ ਬੁੱਧਬਦਿਆਂ ਦੀ ਨਿਆਈ ਹੈ, ਸਰੀਰ ਝੱਗਾਂ ਦੀ ਨਿਆਈ ਹੈ, ਇੱਕੋ ਹੀ ਵਸਤੂ ਹੈ। ਜਲ ਰੂਪ ਹੈ ਬ੍ਰਹਮ ਤੂੰ ਹੈ, ਅਸੀਂ ਜੀਵ ਤਰੰਗ ਲਹਿਰ ਦੀ ਨਿਆਈ ਹਾਂ।
ਕਹਿਣ ਸੁਣਨ ਕਉ ਦੂਜਾ,
ਜਲ ਤੇ ਤਰੰਗ, ਜਲ ਬ੍ਰਹਮ ਤੋਂ ਅਸੀਂ ਤਰੰਗ ਜੀਵ ਹਾਂ,
ਤਰੰਗ ਤੇ ਹੈ ਜਲ,
ਅਤੇ ਤਰੰਗ ਤੇ ਹੈ ਜਲ, ਜੇ ਤਰੰਗ ਜੀਵ ਹੈ ਉਹਨਾਂ ਦੇ ਸੱਚੇ ਆਨੰਦ ਰੂਪ ਜਿਹੜਾ ਹੈ, ਵਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਵਿੱਚ, ਤੇ ਤਰੰਗ ਦੇ ਅੰਦਰ ਹੀ ਜਲ ਹੈ, ਜਿਹੜੇ ਜੀਵ ਹੈ ਉਹਨਾਂ ਦੇ ਅੰਦਰ ਹੀ ਬ੍ਰਹਮ ਪੁਣਾ ਕੋਈ ਵੱਖਰਾ ਹੈ, ਸੱਚੇ ਆਨੰਦ ਰੂਪ ਹੀ ਜੀਵ ਦਾ ਸਰੂਪ ਹੈ, ਇਸ ਕਰਕੇ ਇੱਕੋ ਹੀ ਰੂਪ ਹੈ।
ਕਹਿਣ ਸੁਣਨ ਕਉ ਦੂਜਾ,
ਜਦੋਂ ਇੱਕ ਕਹਿਣ ਵਾਤ ਸੁਣ ਵਾਤ ਦੂਜੀ ਗੱਲ ਹੈ, ਵੀ ਇਹ ਜਲ ਹੈ, ਇਹ ਤਰੰਗ ਹੈ, ਲਹਿਰ ਤੇ ਜਲ ਦੋਵੇਂ ਪਾਣੀ ਦਾ ਨਾਂ ਹੀ ਹੈ, ਇਉਂ ਜੀਵ ਤੇ ਬ੍ਰਹਮ ਕਹਿਣਾ ਇਹ ਦੋਵੇਂ ਤੇਰੇ ਹੀ ਨਾਂ ਹੈ। ਕਹਿਣ ਸੁਣ ਵਾਤ ਦੋ ਨਾਮ ਪਏ ਹੋਏ ਹਨ,
ਆਪ ਹੈ ਗਾਵੇ ਆਪ ਹੈ ਨਾਚੇ।
ਹੇ ਮਹਾਰਾਜ, ਜੇ ਤੁਸੀਂ ਕਹੋ ਕਿ ਇੱਕ ਭਗਤ ਨਿਰਤਕਾਰੀ ਕਰਨ ਵਾਲੇ ਹਨ, ਇੱਕ ਗਾਉਣ ਵਾਲੇ ਹੈ, ਤਾਂ ਸਭਨਾ ਵਿਚ ਮੈਂ ਇਹੋ ਹੀ ਰੂਪ ਦਾਕਾ ਵੇਖਦਾ ਹਾਂ।
ਆਪਹਿ ਗਾਵੈ ਆਪਹਿ ਨਾਚੈ,
ਆਪ ਹੀ ਮਹਾਰਾਜ ਗਾਉਣ ਵਾਲੇ ਹੋ ਤੁਸੀਂ ਤੇ ਆਪ ਹੀ ਨਿਰਤਕਾਰੀ ਕਰਨ ਵਾਲੇ ਹੋ,
ਆਪ ਬਜਾਵੈ ਤੂਰਾ,
ਆਪ ਹੀ ਬਾਜੇ ਬਜਾਉਣ ਵਾਲੇ ਹੋ ਸਾਰੇ। ਇਸੇ ਪ੍ਰਕਾਰ
ਆਪਹਿ ਗਾਵੈ ਆਪਹਿ ਨਾਚੈ,
ਆਪ ਹੀ ਸੱਚੇ ਪਾਤਸ਼ਾਹ ਜਿਗਿਆਸੂ ਹੋ ਕੇ ਆਪਦੇ ਜਸ ਨੂੰ ਗਾਉਣਾ ਹੈ ਤੇ ਆਪ ਹੀ ਤਤਵੇਤਾ ਹੋ ਕੇ ਆਪਦੇ ਸਰੂਪ ਦਾ ਨਾਚੈ ਨਿਰਣਾ ਕਰਨਾ ਹੈ।
ਆਪ ਬਜਾਵੈ ਤੂੰ
ਤੇ ਆਪ ਹੀ ਕੀਰਤਨ ਚ ਬਾਜਿਆਂ ਨੂੰ ਬਜਾਉਣ ਵਾਲਾ ਕੀਰਤਨੀਆਂ ਹੈ ਤੂੰ। ਇਸੇ ਪ੍ਰਕਾਰ
ਆਪਹਿ ਗਾਵੈ ਆਪਹਿ ਨਾਚੈ,
ਆਪ ਹੀ ਸੱਚੇ ਪਾਤਸ਼ਾਹ ਗਾਉਣ ਵਾਲਾ ਗੁਰੂ ਸਰੂਪ ਹੋ ਕੇ ਆਪ ਹੀ ਤਤਵੇਤਾ ਹੋ ਕੇ ਨਾਚੈ ਨਿਰਣਾ ਕਰਨ ਵਾਲਾ ਹੈ ਤੂੰ ਆਪਦੇ ਸਰੂਪ ਦਾ।
ਆਪ ਬਜਾਵੈ ਤੂੰ
ਤੇ ਆਪ ਹੀ ਸੱਚੇ ਪਾਤਸ਼ਾਹ ਸਾਰੇ ਸਰੀਰਾਂ ਰੂਪੀ ਬਾਜਿਆਂ ਨੂੰ ਬਜਾਉਣ ਵਾਲਾ ਹੈ।
ਕਹਿਤ
ਮਹਾਂਵਾਕ ਰੂਪੀ ਤੂਰਾ ਬਾਜਿਆਂ ਨੂੰ ਬਜਾਉਣ ਵਾਲਾ ਵੀ ਆਪ ਹੈ, ਜਿਗਿਆਸੂ ਹੋ ਕੇ ਅਭਿਆਸ ਕਰਨ ਵਾਲਾ।
ਕਹਿਤ ਨਾਮ ਦਿਓ ਤੂੰ ਮੇਰੋ ਠਾਕ,
ਨਾਮ ਦੇਵ ਕਹਿੰਦਾ ਦੱਸੋ ਜੀ ਕੋਈ ਗੱਲ ਹੋਈ ਕਿ ਨਾ। ਨਾਮਦੇਵ ਕਹਿੰਦਾ ਠੀਕ ਮਾਰਿਆ ਤੁਸੀਂ ਮੇਰੇ ਠਾਕਰ ਹੋ,
ਜਨ ਊਰਾ ਤੂੰ ਪੂਰਾ।
ਮੈਂ ਇੰਨੀ ਗੱਲ ਹੁਣ ਨਿਮਰਤਾ ਨਾਲ ਕਹਿ ਦਿੰਦਾ, ਕਹਿੰਦੇ ਤੁਸੀਂ ਮਾਰਿਆ ਪੂਰੇ ਹੋ ਤੇ ਮੈਂ ਊਰਾ ਹਾਂ, ਪਰ ਪੂਰਾ ਪੁਣਾ ਤੁਹਾਡਾ ਤਾਂ ਹੀ ਹੈ ਨਾ ਜੇ ਅਸੀਂ ਊਰੇ ਹਾਂ। ਜੇ ਅਸੀਂ ਤੁਛ ਹਾਂ ਤਾਂ ਹੀ ਤੁਹਾਡਾ ਨਾਮ ਪੂਰਨ ਪਿਆ ਹੈ ਨਾ, ਜੇ ਅਸੀਂ ਊਣੇ ਨਾ ਹੋਈਏ ਤੈਨੂੰ ਪੂਰਨ ਕੌਣ ਕਹੇ। ਇਸ ਕਰਕੇ ਵੀ ਆਪਣੀ ਏਕਤਾ ਹੋ ਗਈ ਤੇ ਨਿਮਰਤਾ ਨਾਲ ਕਹਿਤਾ ਅਸੀਂ ਊਣੇ ਹਾਂ ਮਹਾਰਾਜ ਤੁਸੀਂ ਪੂਰਨ ਹੋ। ਇਹ ਗਰੀਬੀ ਨਾਲ ਦਿਖਾ ਗਏ ਤੇ ਨਾਲੇ ਏਕਤਾ ਕਰ ਗਏ।
ਦਾਸ ਅਨਿਨ ਮੇਰੋ ਨਿਜ ਰੂਪ।
ਉਸ ਵੇਲੇ ਭਾਈ ਗੁਰਦਾਸ ਸਾਹਿਬ ਦੇ ਤਾਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਭਗਤ ਨਾਮਦੇਵ ਜੀ ਇਸ ਨੇ ਸ਼ਰਤ ਬੰਨੀ ਸੀ ਪਰਮੇਸ਼ਵਰ ਦੇ ਨਾਲ ਭਗਤਾਂ ਦੀ ਤੇ ਭਗਵੰਤ ਦੀ ਏਕਤਾ ਦਿਖਾਈ ਹੈ ਸ਼ਬਦ ਵਿੱਚ, ਉਸ ਵੇਲੇ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਗਵਾਨ ਨੇ ਉਸ ਵੇਲੇ ਨਾਮਦੇਵ ਨੂੰ ਕਿਹਾ ਕਿ ਮੇਰਾ ਇਹ ਸਰੂਪ ਹਨ ਭਗਤ। ਇਹ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੀ ਭਗਵਾਨ ਦੀ ਰਸਨਾ ਤੋਂ ਬਚਨ ਨਿਕਲੇ ਹੈ ਅਕਾਲ ਗੋ ਬਾਣੀ ਹੈ ਉਹ ਕਹਿ ਰਹੇ ਹਨ ਭਾਈ ਗੁਰਦਾਸ ਦੇ ਪ੍ਰਥਾ ਕਿ ਅੰਤਰਜਾਮੀ ਨੇ ਇਸ ਪ੍ਰਕਾਰ ਭਗਤ ਨਾਮਦੇਵ ਜੀ ਨੂੰ ਕਿਹਾ।
ਦਾਸ ਅਨਿਨ ਮੇਰੋ ਨਿਜ ਰੂਪ।
ਹੇ ਭਾਈ ਜਿਹੜੇ ਦਾਸ ਹਨ ਸਾਡੇ ਸੇਵਕ, ਦਾਸਾ ਭਾਵ ਜਿਹਨਾਂ ਦੇ ਅੰਦਰ ਹੈ, ਆਪਾ ਭਾਵ ਮਿਟ ਗਿਆ ਹੈ, ਅਨਿਨ ਇੱਕ ਰਸ ਭਗਤੀ ਕਰਨ ਵਾਲੇ, ਅੰਨ ਨਾ ਦਵਾਇਤ ਨੀ ਜਿਨ੍ਹਾਂ ਦੇ ਅੰਦਰ ਇੱਕ ਰਸ, ਜਿਵੇਂ ਪਤੀਬਰਤਾ ਇਸਤਰੀ ਜਿਹੜੀ ਹੁੰਦੀ ਹੈ ਉਹ ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਦੇ ਰੂਪ ਵੱਲ ਨੀ ਵੇਖਦੀ, ਹੋਰ ਕਿਸੇ ਦਾ ਜਸ ਨੀ ਸੁਣਦੀ ਅਤੇ ਹੋਰ ਕਿਸੇ ਨਾਲ ਗੁਪਤ ਗੱਲਾਂ ਨੀ ਕਰਦੀ, ਇਹ ਉਹਦਾ ਸੁਭਾਅ ਹੁੰਦਾ। ਇਸੇ ਪ੍ਰਕਾਰ ਅਨੰਨ ਸੇਵਕ ਉਹ ਹੁੰਦੇ ਹੈ ਜਿਹੜੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ। ਮਹਾਰਾਜ ਤੋਂ ਬਗੈਰ ਹੋਰ ਕਿਸੇ ਨੂੰ ਨਿਗਾਹ ਜੀ ਨਾ ਲਿਆਉਣਾ, ਸੱਚੇ ਪਾਤਸ਼ਾਹ ਤੇ ਪੂਰੀ ਨਿਗਾਹ ਰੱਖਣੀ, ਉਹ ਅਨੰਨ ਭਗਤ ਹੁੰਦੇ ਹੈ। ਇਸ ਪ੍ਰਕਾਰ ਬਿਨਾਂ ਮਹਾਰਾਜ ਤੋਂ ਇੱਕ ਰਸ ਸੱਚੇ ਪਾਤਸ਼ਾਹ ਜੁੜੇ ਰਹਿਣਾ, ਇਹ ਜਿਹੜੇ ਦਾਸ
ਮੇਰੋ ਨਿਜ ਰੂਪ
ਅਨੰਨ ਜਿਹੜੇ ਇੱਕ ਰਸ ਸਾਡੇ ਚ ਜੁੜੇ ਹੋਏ ਹੈ, ਦੁਆਇਤ ਜਿਨ੍ਹਾਂ ਦੇ ਅੰਦਰ ਨਹੀਂ ਹੈ, ਉਹ ਮੇਰਾ ਆਪਣਾ ਸਰੂਪ ਹੈ। ਪਰਮੇਸ਼ਵਰ ਅੰਤਰਜਾਮੀ ਵੱਲੋਂ ਇਹ ਬਚਨ ਹੈ, ਅਕਾਲ ਪੁਰਖ ਕਹਿੰਦੇ ਹਨ ਇਹ ਸਾਡਾ ਸਰੂਪ ਹੈ।
ਦਰਸ਼ਨ ਨਿਮਖ ਤਾਪ ਤ੍ਰੇਈ ਮੋਚਨ।
ਉਹ ਸਾਡੇ ਜਿਹੜੇ ਸੇਵਕ ਹਨ ਉਹਨਾਂ ਦੇ ਅੱਖ ਖੋਲਣ ਮੀਚਨ, ਜਿਨ੍ਹਾਂ ਚਿਰ ਇੱਕ ਵਾਰੀ ਦਰਸ਼ਨ ਕਰ ਲਈਏ ਤਿੰਨੇ ਤਾਪਾਂ ਤੋਂ ਮੋਚਨ ਛੁਡਾ ਦਿੰਦੇ ਆ। ਉਹ ਆਦੀ ਵਿਆਦੀ ਉਪਾਧੀ ਇਹ ਅਧਿਆਤਮ ਤਾਪ, ਅਧੀ ਦੈਵ ਤਾਪ, ਅਧੀ ਭੂਤਕ ਤਾਪ, ਅਧਿਆਤਮ ਅਧੀ ਮਨ ਦੇ ਆਸਰੇ ਹੋਣ ਵਾਲੇ ਕਾਮ ਕਰੋ ਲੋਭ ਮੋਹ ਹੰਕਾਰ, ਅਧੀ ਭੂਤਕ ਤੱਤਾਂ ਦੀਆਂ ਖਿਲਤਾਂ ਦੇ ਰਾਕਾ ਬਾਏ ਪਿੱਤ ਕਫ ਰੁਦਰ ਵਿਗਾੜ ਕਰਕੇ ਹੋਣ ਵਾਲੇ, ਤੇ ਅਧੀ ਦੈਵ ਜੋ ਕਿਸੇ ਕਰਕੇ ਡਾਂਗ ਸੋਟਾ ਖਾ ਲੈਣਾ ਪ੍ਰੇਤ ਪੀੜਾ ਆਦਿਕ, ਇਹ ਜਿੰਨੇ ਤਿੰਨੇ ਤਾਪ ਹੈ ਉਹਨਾਂ ਦੇ ਦਰਸ਼ਨ ਕਰਕੇ ਅੱਖ ਦੇ ਖੋਲਣ ਮੀਚਨ, ਜਿੰਨੇ ਸਾਰਿਆਂ ਤੋਂ ਮੋਚਨ ਛੁੱਟ ਜਾਈਦਾ, ਉਹ ਮੋਚਨ ਕੱਟ ਦਿੰਦੇ ਹਨ ਤਿੰਨੇ ਤਾਪਾਂ ਨੂੰ। ਤਿੰਨੇ ਜੀਵ ਜਿਹੜੇ ਹਨ, ਜੀਵ ਦੇ ਤਿੰਨ ਆਕਾਰ ਹਨਗੇ ਕਾਰਨ ਸੂਖਮ ਸਥੂਲ, ਇਹਨਾਂ ਦੇ ਮਾਨ ਨੂੰ ਵੀ ਕੱਟ ਦਿੰਦੇ ਹੈ, ਤਿੰਨਾਂ ਗੁਣਾਂ ਨੂੰ ਵੀ ਕੱਟ ਦਿੰਦੇ ਹੈ, ਤਿੰਨੇ ਵਾਸ਼ਨਾ ਨੂੰ ਵੀ ਕੱਟ ਦਿੰਦੇ ਹਨ, ਸਤਬਿਧ ਲੋਕੀ ਖਣਾ ਤੀਨੀ, ਤਿੰਨਾਂ ਲੋਕਾਂ ਦੀ ਵਾਸ਼ਨਾ ਵੀ ਮੇਟ ਦਿੰਦੇ ਹਨ।
ਪਰਸਤ ਮੁਕਤ ਕਰਤ ਗ੍ਰਹਿ,
ਜਿਹੜਾ ਪਰਸਤ ਦਰਸ਼ਨ ਕਰਦਾ ਹੈ ਮਿਲਦਾ ਹੈ ਉਹਨਾਂ ਦੇ ਨਾਲ, ਉਹਨਾਂ ਨੂੰ ਮੁਕਤ ਕਰ ਦਿੰਦੇ ਹੈ, ਗ੍ਰਹਿ ਘਰ ਰੂਪੀ ਖੂਹ ਤੋਂ ਉਹਨੂੰ ਮੁਕਤ ਕਰ ਲੈਂਦੇ ਹਨ। ਸਰੀਰ ਰੂਪੀ ਘਰ ਹੈ ਜਿਹੜਾ ਖੂਹ ਦੀ ਨਿਆਈ ਡੂੰਘਾ ਮੋਲ ਮੋਹ ਰੂਪੀ ਹਨੇਰਾ ਹੈ ਜਿਸ ਵਿਚ ਇਸ ਨੂੰ ਤਰਸਨੇ ਕਰਕੇ ਮੁਕਤ ਕਰ ਦਿੰਦੇ ਹੈ ਸੰਸਾਰ ਰੂਪੀ ਘਰ ਖੂਹੇ ਚੋਂ ਉਹਨਾਂ ਨੂੰ ਮੁਕਤ ਰੂਪੀ ਕਿਨਾਰੇ ਤੇ ਬਾਹਰ ਕੱਢ ਲੈਂਦੇ ਮੁਕਤੀ ਕਰ ਦਿੰਦੇ ਹਨ।
ਰਹਾਉ ਮੇਰੀ ਬਾਂਧੀ ਭਗਤ ਛਡਾਵੇ
ਅੰਤਰਜਾਮੀ ਬਚਨ ਕਰਦੇ ਆ ਵੀ ਸਾਡੀ ਜਿਹੜੀ ਬੰਨੀ ਹੋਈ ਮਰਜ਼ਾਦਾ ਹੈ ਉਹ ਜਦੋਂ ਭਗਤ ਚਾਹੁੰਦੇ ਉਹ ਛੁਡਾ ਦਿੰਦੇ ਹਨ।
ਬੰਦ ਹੈ ਭਗਤ ਨਾ ਛੁੱਟੇ ਮੂਹ
ਜਿਹੜੀ ਭਗਤ ਮਰਜ਼ਾਦਾ ਬੰਦ ਹੁੰਦੇ ਉਹ ਮੇਰੇ ਪਾਸੋਂ ਨਹੀਂ ਛੁੱਟਦੀ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ ਅੰਤਰਜਾਮੀ ਕਰਮਾਂ ਦੇ ਨਾਲ ਸਾਰੀ ਦੁਨੀਆਂ ਬੰਨਤੀ ਹੈ ਵੀ ਜਿਹੋ ਜਿਹੇ ਕਰਮ ਕਰਨਗੇ ਉਹ ਜਿਹਾ ਫਲ ਪਾਉਣਗੇ। ਇਸ ਪ੍ਰਕਾਰ ਜਾਂ ਅਗਿਆਨ ਦੇ ਵਿਚ ਸਾਰੀ ਸ੍ਰਿਸ਼ਟੀ ਬੰਨ ਛੱਡੀ ਹੈ ਪਰਮੇਸ਼ੁਰ ਨੇ ਤੇ ਭਗਤਾਂ ਨੇ ਕਿਹਾ ਵੀ ਭਗਤੀ ਕਰਾ ਕੇ ਸਾਰਿਆਂ ਨੂੰ ਮੁਕਤ ਕਰ ਦੇਣਾ, ਜੰਮਣ ਮਨ ਤੋਂ ਛੁਡਾ ਦੇਣਾ, ਕਰਮਾਂ ਦੇ ਜਾਲ ਤੋਂ ਛੁਡਾ ਦੇਣਾ ਹੈ। ਇਹ ਜਿਹੜੀ ਭਗਤਾਂ ਦਾ ਨਿਯਮ ਮੰਨਿਆ ਇਹ ਨਹੀਂ ਮੇਥੋਂ ਮਾਰਿਆ ਕਹਿੰਦੇ ਛੁੱਟਦਾ, ਭਗਤਾਂ ਦੀ ਸੰਗਤ ਕਰਕੇ ਮੁਕਤ ਜ਼ਰੂਰ ਹੋ ਜਾਂਦਾ। ਮੈਂ ਜ਼ਰੂਰ ਕਰਮਾਂ ਵਿੱਚ ਸਾਰੀ ਸ੍ਰਿਸ਼ਟੀ ਬੰਨੀ ਹੈ ਪਰ ਭਗਤਾਂ ਨੂੰ ਭਗਤੀ ਕਰਾ ਕੇ ਕਰਮਾਂ ਤੋਂ ਦੇ ਜਾਲ ਤੋਂ ਛੁਡਾ ਕੇ ਮੁਕਤ ਕਰ ਦੇਣਾ ਹੈ। ਇਹ ਹੈ ਭਗਤਾਂ ਦੇ ਨਿਯਮ ਜਿਹੜੇ ਉਹ ਨਹੀਂ ਮੈਂ ਛੱਡ ਸਕਦਾ, ਉਹਨਾਂ ਦੇ ਨਿਯਮਾਂ ਅੱਗੇ ਮੈਨੂੰ ਝੁਕਣਾ ਪੈਂਦਾ ਹੈ। ਤੇ ਜਿਹੜੀ ਮੇਰੀ ਬੰਨੀ ਹੋਈ ਸ੍ਰਿਸ਼ਟੀ ਅਗਿਆਨ ਵਿੱਚ ਭਗਤ ਗਿਆਨ ਦੇ ਕੇ ਉਹਨੂੰ ਛੁਡਾ ਦਿੰਦੇ ਹਨਗੇ। ਇਸ ਪ੍ਰਕਾਰ ਮੇਰੀ ਬਾਂਧੀ ਭਗਤ ਛੁਡਾਵੇ, ਮਹਾਰਾਜ ਸਾਹਿਬ ਨੇ ਬਚਨ ਜਿਵੇਂ ਕੀਤੇ ਹਨ ਮੇਰੀ ਬਾਂਧੀ ਭਗਤ ਛੁਡਾਵੇ, ਬੰਨੀ ਸੀ ਨਾ ਮਰਜ਼ਾਦਾ ਕਿ ਮਾਇਆ ਦਾ ਮੋਹ ਜੋ ਮੈਂ ਸਾਰੀ ਦੁਨੀਆਂ ਚ ਪਾ ਦਿੱਤਾ ਪਰ ਉਸਦੇ ਤਾਂ ਹੀ ਭਗਤ ਕਰਦ ਮਾਇਆ ਨਾ ਮੋਹ ਹੈ। ਜਿਹੜੇ ਭਗਤੀ ਕਰਦੇ ਨੂੰ ਮਾਇਆ ਨਹੀਂ ਮੋਹ ਸਕਦੀ, ਭਗਤੀ ਕਰਕੇ ਮਾਇਆ ਦਾ ਮੋਹ ਛੁਡਾ ਦਿੰਦੇ ਹਨਗੇ। ਇਹ ਭਗਤਾਂ ਨੇ ਨਿਯਮ ਕੀਤਾ ਭਗਤੀ ਕਰਨ ਵਾਲੇ ਤੇ ਮਾਇਆ ਦਾ ਮੋਹ ਦਾ ਅਸਰ ਨਹੀਂ ਕਰ ਪੈਂਦਾ। ਇਸ ਪ੍ਰਕਾਰ ਜਿਹੜਾ ਨਿਯਮ ਬੰਨਿਆ ਭਗਤਾਂ ਦਾ ਉਹ ਨਹੀਂ ਮੇਥੋਂ ਛੁੱਟਦਾ। ਇਸੇ ਪ੍ਰਕਾਰ ਮੰਨੀ ਸੀ ਮਰਜ਼ਾਦਾ ਸਾਧ ਸੰਗਤ ਜੀ ਕਿ ਤ੍ਰੇਤੇ ਦੇ ਵਿੱਚ ਜੋ ਤ੍ਰੇਤਾ ਯੁਗ ਆਵੇਗਾ ਉਸ ਵੇਲੇ ਤੇਰਾ ਉਧਾਰ ਹੋਵੇਗਾ। ਗੌਤਮ ਰਿਸ਼ੀ ਨੇ ਕਿਹਾ ਸੀ ਅਹਲਿਆ ਨੂੰ, ਤ੍ਰੇਤਾ ਪਹਿਲਾਂ ਦੁਆਪਰ ਆਉਣਾ ਸੀ ਫੇਰ ਆਉਣਾ ਸੀ ਤ੍ਰੇਤਾ। ਉਸ ਵਕਤ ਸਾਧ ਸੰਗਤ ਜੀ ਜਿਸ ਵਕਤ ਇਹਨੇ ਫਿਰ ਬੇਨਤੀ ਕੀਤੀ ਅਹਲਿਆ ਨੇ ਕਿ ਜੀ ਬਾਹਲਾ ਯੁੱਗ ਗੁਜ਼ਰ ਜਾਣਗੇ ਮੈਂ ਕਿਵੇਂ ਮੁਕਤ ਹੋਊ, ਉਸ ਵੇਲੇ ਕਿਹਾ ਕਿ ਚੰਗਾ ਤ੍ਰੇਤਾ ਪਹਿਲਾਂ ਲਾ ਦਿੰਦੇ ਹੈ। ਤ੍ਰੇਤਾ ਯੁੱਗ ਪਹਿਲਾਂ ਲਾ ਤਾ ਰਿਸ਼ੀ ਨੇ ਗੌਤਮ ਰਿਸ਼ੀ ਨੇ ਆਪਦੀ ਭਗਤੀ ਦੇ ਪ੍ਰਤਾਪ ਕਰਕੇ ਤੇ ਦੁਆਪਰ ਮਗਰੋਂ ਆਇਆ। ਇਸ ਪ੍ਰਕਾਰ ਸਾਧ ਸਿੰਘ ਜਿਹੜਾ ਨਿਯਮ ਬੰਨਤਾ ਸੀ ਨਾ ਰਿਸ਼ੀ ਨੇ ਕਿ ਤ੍ਰੇਤਾ ਪਹਿਲਾਂ ਹੋਵੇਗਾ, ਉਹ ਤ੍ਰੇਤਾ ਪਹਿਲਾਂ ਹੀ ਹੁਣ ਵਰਤਦਾ ਹੈ, ਕਦੇ ਮਗਰੋਂ ਨਹੀਂ ਵਰਤਦਾ। ਪਹਿਲਾਂ ਤਾਂ ਸਤਯੁਗ ਸੀ ਫਿਰ ਦੁਆਪਰ ਸੀ ਫਿਰ ਤ੍ਰੇਤਾ ਸੀ, ਉਹ ਤ੍ਰੇਤਾ ਪਹਿਲਾਂ ਨਿਯਮ ਬਣਾ ਤਾ ਯੁੱਗ ਪਲਟਾ ਤਾ ਰਿਸ਼ੀ ਨੇ ਭਗਤੀ ਦੇ ਪ੍ਰਤਾਪ ਕਰਕੇ। ਉਹ ਜਿਹੜਾ ਨਿਯਮ ਬੰਨਿਆ ਸੀ ਉਸਦਾ ਉਹਨੂੰ ਅਸੀਂ ਨਹੀਂ ਕਹਿੰਦੇ ਛੁਡਾ ਸਕੇ। ਇਸੇ ਪ੍ਰਕਾਰ ਅਸੀਂ ਸਮੁੰਦਰ ਜਿਹੜਾ ਸੀ ਮਿੱਠੇ ਪਾਣੀ ਦਾ ਬਣਾਇਆ ਸੀ ਤੇ ਜਿਸ ਵਕਤ ਦੇਵਤਿਆਂ ਨੇ ਜੱਗ ਕੀਤਾ ਸੀ ਉਸ ਵੇਲੇ ਸਮੁੰਦਰ ਨੂੰ ਮਾਣ ਕਰਕੇ ਪਾਣੀ ਨਹੀਂ ਦਿੱਤਾ ਤੇ ਉਸ ਵੇਲੇ ਅਗਸਤ ਮੁਨੀ ਨੇ ਪੀ ਕੇ ਸਾਰਾ ਖਾਰਾ ਕਰ ਦਿੱਤਾ ਸੀ। ਉਹਨੇ ਕਿਹਾ ਹੁਣ ਖਾਰਾ ਹੀ ਰਹੂਗਾ, ਇਹ ਮਿੱਠਾ ਨਹੀਂ ਸਮੁੰਦਰ ਬਣ ਸਕਿਆ, ਖਾਰਾ ਹੀ ਰਹਿ ਗਿਆ। ਭਗਤਾਂ ਨੇ ਜਿਹੜਾ ਨਿਯਮ ਕੀਤਾ ਉਹ ਨਹੀਂ ਮੇਥੋਂ ਟੁੱਟਿਆ, ਮੇਰਾ ਕੀਤਾ ਭਗਤਾਂ ਨੇ ਤੋੜ ਦਿੱਤਾ। ਇਸੇ ਪ੍ਰਕਾਰ ਕ੍ਰਿਸ਼ਨ ਭਗਵਾਨ ਜੀ ਜਿਸ ਵਕਤ ਦੁਆਪਰ ਚ ਸੀ ਉਸ ਵੇਲੇ ਇਹਨਾਂ ਨੇ ਜਿਸ ਵੇਲੇ ਬੈਦੂ ਰਸ ਨੂੰ ਮਾਰਿਆ ਸੀ, ਬੈਦੂ ਰਸ ਦੇ ਮਾਰਨ ਤੋਂ ਬਾਅਦ ਉਹਦੀ ਬਹੁਤ ਤਰਸਯੋਗ ਹਾਲਤ ਵੇਖ ਕੇ ਤਰਸ ਕਰਕੇ ਕਹਿੰਦੇ ਵੀ ਅੱਜ ਤੋਂ ਜੰਗ ਨਹੀਂ ਮੈਂ ਕਰਨਾ, ਸਾਰੇ ਮੈਂ ਸ਼ਸਤਰ ਛੱਡ ਦਿੱਤੇ, ਅੱਜ ਤੋਂ ਸ਼ਸਤਰ ਨਹੀਂ ਪਕੜਨਾ। ਇਹ ਪ੍ਰਣ ਕਰ ਲਿਆ ਸੀ ਕ੍ਰਿਸ਼ਨ ਜੀ ਨੇ ਤੇ ਜਿਸ ਵਕਤ ਪਾਂਡਵ ਮਦਦ ਵਾਸਤੇ ਗਏ ਹੈ ਦੁਰਯੋਧਨ ਵੀ ਗਿਆ, ਦੁਰਯੋਧਨ ਨੂੰ ਕਿਹਾ ਵੀ ਮੈਂ ਤਾਂ ਵੇਖ ਲਾ ਵੀ ਬਿਨਾਂ ਹਥਿਆਰ ਤੋਂ ਰਹਿੰਦਾ, ਮੈਂ ਹਥਿਆਰਾਂ ਨੂੰ ਛੱਡ ਚੁੱਕਾ, ਜੰਗ ਨਹੀਂ ਮੈਂ ਕਰਨਾ ਤੇ ਤੂੰ ਮੈਥੋਂ ਕੀ ਲੈਣਾ, ਮੇਰੇ ਪਾਸੋਂ ਐਂ ਕਰ ਬਲਭੱਦਰ ਲੈ ਜਾ ਤੇ ਫੌਜ ਲੈ ਜਾ ਸਾਰੀ ਜਾਦਵਾਂ ਦੀ। ਇਹ ਖੁਸ਼ ਹੋ ਕੇ ਦੁਰਯੋਧਨ ਲੈ ਗਿਆ ਤੇ ਅਰਜੁਨ ਕਹਿਣ ਲੱਗਾ ਮਹਾਰਾਜ ਉਹ ਅਰਜ ਆਇਆ ਵੀ ਭਾਵੇਂ ਤੁਸੀਂ ਹੱਥ ਹਥਿਆਰ ਨਾ ਪਕੜਿਓ ਪਰ ਜਿਸ ਪਾਸੇ ਮਦਦ ਚ ਹੋਵੋਗੇ ਜਿੱਤ ਉਹਨਾਂ ਦੀ ਹੋਣੀ ਹੈ, ਤੁਸੀਂ ਮੇਰੇ ਰਸਵਾਹੀ ਬਣਿਓ। ਇਸੇ ਤਰ੍ਹਾਂ ਹੋਇਆ ਜਦੋਂ ਜੰਗ ਹੋਇਆ ਇੱਥੇ ਕੁਰਕਸ਼ੇਤਰ ਦੇ ਅੰਦਰ, ਉਸ ਵੇਲੇ ਭੀਸ਼ਮ ਪਿਤਾਮਾ ਨੂੰ ਪਤਾ ਲੱਗਾ, ਕ੍ਰਿਸ਼ਨ ਪ੍ਰਸ਼ਨ ਪ੍ਰਣ ਕੀਤਾ ਵੀ ਮੈਂ ਹਥਿਆਰ ਨਹੀਂ ਪਕੜਨੇ, ਭੀਸ਼ਮ ਪਿਤਾਮਾ ਕਹਿਣ ਲੱਗਾ ਮੈਂ ਹਥਿਆਰ ਪਕੜਾ ਦੇਣੇ ਹੈ। ਅਸੀਂ ਜੀ ਬਾਣਾਂ ਦੀ ਵਰਖਾ ਕੀਤੀ ਸਰ ਸੰਗਤ ਜੀ, ਅਰਜੁਨ ਦਾ ਰਸ ਜਿਹੜਾ ਸੀ ਸਾਰਾ ਛਾ ਗਿਆ ਬਾਣਾਂ ਦੇ ਨਾਲ। ਕ੍ਰਿਸ਼ਨ ਭਗਵਾਨ ਜੀ ਕਹੇ ਵੀ ਅਰਜੁਨ ਮਰਜੂ ਵਿੱਚ, ਉਸ ਵੇਲੇ ਇਕਦਮ ਰਸ ਤੋਂ ਉਤਰ ਕੇ ਰਸਵਾਈ ਬਣੇ ਸੀ, ਰਸ ਦਾ ਪਹੀਆ ਹੀ ਕੁਕਾਉਣ ਲੱਗ ਗਿਆ। ਜਦੋਂ ਰਸ ਦਾ ਪਹੀਆ ਕੁਕਾਇਆ, ਭੀਸ਼ਮ ਪਿਤਾਮਾ ਕਹਿੰਦਾ ਬਸ ਤੇਰਾ ਪਰਨ ਤੋੜਤਾ, ਮੈਂ ਆਪਣਾ ਪਰਨ ਤੈਨੂੰ ਕਿਹਾ ਸੀ ਨਾ ਮੈਂ ਸ਼ਸਤਰ ਨਹੀਂ ਪਕੜਨੇ, ਤਾਂ ਇਹ ਸ਼ਸਤਰ ਪਕੜ ਲਏ ਹੈ। ਉਸ ਵੇਲੇ ਬੈਠ ਗਿਆ ਭੀਸ਼ਮ ਪਿਤਾਮਾ, ਕਹਿਣ ਲੱਗੇ ਵੀ ਠੀਕ ਮੇਰੇ ਪ੍ਰਤੱਗਿਆ ਤੈਂ ਤੋੜਤੀ, ਪਰ ਜੇ ਮੈਂ ਆਪ ਤੇਰੀ ਪ੍ਰਤੱਗਿਆ ਤੋੜਦਾ, ਤੇਰੀ ਭਗਤੀ ਦਾ ਬਲ ਜਿਹੜਾ ਸੀ ਉਹ ਦੁਨੀਆਂ ਚ ਕਾਇਮ ਨਹੀਂ ਸੀ ਰਹਿਣਾ, ਇਸ ਕਰਕੇ ਮੈਂ ਜਿਹੜਾ ਨਿਯਮ ਬੰਨਿਆ ਹੈ ਉਹਨੂੰ ਨਹੀਂ ਤੋੜ, ਤੂੰ ਤੋੜ ਸਕਿਆ ਹੈ ਤੇ ਮੈਂ ਨਹੀਂ ਤੋੜ ਸਕਦਾ ਤੇਰੇ ਨਿਯਮ ਦੇ ਤਾਈ, ਇਉਂ ਬੰਦਾ ਭਗਤ ਨੇ ਛੁੱਟਿਆ ਮੋਹ। ਇਸੇ ਪ੍ਰਕਾਰ ਸਾਧ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਬੁੱਧੂ ਨੇ ਆ ਕੇ ਅੰਮ੍ਰਿਤਸਰ ਬੇਨਤੀ ਕੀਤੀ ਸੀ ਕਿ ਮਹਾਰਾ ਮੇਰਾ ਆਵਾ ਕੱਚਾ ਨਾ ਰਹੇ, ਕਿਰਪਾ ਕਰਕੇ ਪਕਾ ਦਿਓ, ਉਸ ਵੇਲੇ ਸਤਿਗੁਰੂ ਮਹਾਰਾਜ ਨੇ ਕਿਹਾ ਸੀ ਵੀ ਆਵਾ ਤੇਰਾ ਪੱਕ ਜੂਗਾ, ਪਰ ਸੰਗਤ ਵਾਸਤੇ ਲੰਗਰ ਕਰੀ, ਲੰਗਰ ਕਰਕੇ ਜਦੋਂ ਸੰਗਤ ਦਾ ਲੰਗਰ ਕਰੇ ਉਦੋਂ ਕਿਸੇ ਨੂੰ ਭੁੱਖਾ ਨਾ ਜਾਣ ਦੇਈ, ਇਹ ਬਚਨ ਮਹਾਰਾਜ ਸਾਹਿਬ ਨੂੰ ਕੀਤਾ ਸੀ। ਉਹ ਬਚਨ ਸੁਣ ਕੇ ਭਾਈ ਬੁੱਧੂ ਨੂੰ ਜਾ ਕੇ ਆਵੇ ਜੱਗ ਦੇਣ ਵਾਸਤੇ, ਜਿਸ ਵਕਤ ਇੱਟਾਂ ਦੇ ਪਕਾਉਣ ਵਾਸਤੇ ਲੰਗਰ ਸੰਗਤ ਨੂੰ ਕੀਤਾ, ਸੰਗਤ ਪ੍ਰਸ਼ਾਦਾ ਛਕ ਚੁੱਕੀ, ਸਭ ਕੁਝ ਵਰਤ ਗਿਆ। ਭਾਈ ਲੱਖੂ ਲਾਹੌਰ ਚ ਰਹਿੰਦਾ ਸੀ, ਇਹ ਆ ਗਿਆ ਕਹਿੰਦੇ ਵੀ ਸੰਗਤ ਦਾ ਜੋੜ ਮੇਲਾ ਮੈਂ ਦਰਸ਼ਨ ਕਰਨ ਆਇਆ, ਮੈਨੂੰ ਵੀ ਪ੍ਰਸ਼ਾਦ ਦਾ ਕਿਣਕਾ ਦਿਓ। ਇਹ ਕਹਿੰਦਾ ਪਹਿਲਾਂ ਆਉਂਦਾ ਤਾਂ ਖਾ ਲੈਂਦਾ, ਹੁਣ ਤਾਂ ਨਹੀਂ ਰਿਹਾ। ਕਹਿਣ ਲੱਗਾ ਵੇ ਅਰਦਾਸ ਗਿਆ, ਉਹਦੇ ਅਰਦਾਸ ਕਰਨ ਲੱਗਾ ਵੀ ਮਹਾਰਾਜ ਭਾਈ ਬੁੱਧੂ ਦਾ ਆਵਾ ਪੱਕੇ। ਕਹਿੰਦਾ ਉਹ ਕੱਚਾ ਹੀ ਰਹੂ ਕੱਚਾ, ਅਸੀਂ ਵੀ ਗੁਰੂ ਸਾਹਿਬ ਦੇ ਸਿੱਖ ਹੈ। ਇਹ ਜਦੋਂ ਬਚਨ ਕੀਤਾ, ਫਿਰ ਭਾਈ ਬੁੱਧੂ ਨੂੰ ਜਾ ਕੇ ਜਦੋਂ ਆਵਾ ਵੇਖਿਆ ਕੱਚੀਆਂ ਇੱਟਾਂ ਵੇਖ ਕੇ ਹੈਰਾਨ ਹੋ ਗਿਆ ਗੁਰੂ ਸਾਹਿਬ ਦੇ ਪਾਸ ਪਹੁੰਚਿਆ ਅੰਮ੍ਰਿਤਸਰ। ਕਹਿੰਦਾ ਮਹਾਰਾਜ ਇੱਕ ਸਿੱਖ ਲੱਖੂ ਆਇਆ ਸੀ, ਉਸ ਸੱਚੇ ਪਾਤਸ਼ਾਹ ਕੱਚਾ ਕਹਿਤਾ ਸੰਗਤ ਅਰਦਾਸ ਕਰਦੀ ਤੋਂ। ਮਹਾਰਾਜ ਕਹਿੰਦੇ ਭਾਈ ਉਹਦਾ ਬਚਨ ਨਹੀਂ ਹੈ, ਅਸੀਂ ਫੇਰਦੇ, ਉਹ ਲਿਬ ਵਾਲਾ ਸਿੱਖ ਹੈ। ਸਾਰੀਆਂ ਲਾਹੌਰ ਦੇ ਵਿੱਚ ਸੰਗਤਾਂ ਨੂੰ ਮਾਈਆਂ ਨੂੰ ਜਪ ਸਾਹਿਬ ਦਾ ਪਾਠ ਚੇਤੇ ਕਰਾਇਆ, ਜਿਹੜੀ ਜਪ ਸਾਹਿਬ ਦਾ ਪਾਠ ਨਾ ਕਰੇ ਉਹਦੇ ਹੱਥੋਂ ਰੋਟੀ ਨਹੀਂ ਖਾਂਦਾ। ਉਹ ਇਸ ਪ੍ਰਕਾਰ ਦਾ ਭਾਈ ਲੱਖੂ ਹੈ, ਇੱਕੀ ਪਾਠ ਰੋਜ਼ ਜਪ ਸਾਹਿਬ ਦੇ ਉਹ ਆਪ ਕਰਦਾ ਹੈ, ਉਹ ਸਿੱਖ ਦਾ ਬਚਨ ਨਹੀਂ ਅਸੀਂ ਮੋੜ ਸਕਦੇ। ਰਹੂ ਭਾਈ ਬੁੱਧੂ ਤੇਰਾ ਕੱਚਾ ਹੀ ਆਵਾ, ਪਰ ਪੱਕਿਆਂ ਦੇ ਭਾਅ ਵਿਕ ਜੂ। ਇਹ ਬਚਨ ਕਰਤਾ। ਜਦੋਂ ਪਾਤਸ਼ਾਹੀ ਦਾ ਕਿਲੇ ਦੀ ਕੰਧ ਢਹੀ ਸੀ ਮੀਂਹ ਦੇ ਕਰਕੇ, ਉਹ ਪਾਤਸ਼ਾਹ ਦੇ ਲੋਕ ਜਿੰਨੇ ਸੀ ਲਾਹੌਰ ਦੇ ਕਿਲੇ ਵਾਸਤੇ ਕੱਚੀਆਂ ਇੱਟਾਂ ਹੀ ਪੱਕੀਆਂ ਦੇ ਭਾਅ ਬੁੱਧੂ ਤੋਂ ਲੈ ਗਏ ਸੀ। ਇਸ ਪ੍ਰਕਾਰ ਕੱਚਾ ਵੀ ਆਵਾ ਰਹਿ ਗਿਆ ਤੇ ਉਹਦਾ ਨਫਾ ਵੀ ਦੇ ਦਿੱਤਾ ਸੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਬੰਦਾ ਭਗਤ
ਨਾ ਛੁੱਟੈ,
ਜੋ ਭਗਤ ਨੇ ਜੋ ਮੰਨ ਲੈਣ ਉਹ ਸਾਡੇ ਪਾਸੋਂ ਨਹੀਂ ਛੁੱਟਦਾ। ਇਸੇ ਪ੍ਰਕਾਰ ਮੇਰੀ ਬੰਦੀ ਹੋਈ ਸ੍ਰਿਸ਼ਟੀ ਮਮਤਾ ਵਿੱਚ ਹੈ ਤੇ ਭਗਤ ਛੁਡਾ ਦਿੰਦੇ ਹਨ ਮਮਤਾ ਤੋਂ।
ਇੱਕ ਸਮੇਂ ਮੂਕੋ
ਬੰਦਾ ਭਗਤ,
ਬੰਦਾ ਭਗਤ ਨਾ ਛੁੱਟੈ ਮੂਹ,
ਜਿਹੜੇ ਭਗਤ ਨਿਯਮ ਬੰਨ ਲੈਂਦੇ ਹਨ ਗੇ ਉਹ ਮੇਰੇ ਪਾਸੋਂ ਮਮਤਾ ਵਿੱਚੋਂ ਛੁਡਾ ਦਿੰਦੇ ਹੈ ਤੇ ਬੰਨ ਲੈਂਦੇ ਆ ਭਗਤ ਕਿ ਸਮਤਾ ਬਿਰਤੀ ਦੇ ਨਾਲ ਛੁੱਟਣਾ ਹੈ, ਉਹ ਨਹੀਂ ਮੇਰੇ ਪਾਸੋਂ ਛੁਟਕਾਰਾ ਹੋ ਸਕਦਾ।
ਇੱਕ ਸਮੇਂ ਮੂਕੋ ਗਹਿ ਬੰਦੈ,
ਇੱਕ ਸਮੇਂ ਸਾਨੂੰ ਪਕੜ ਕੇ ਵੀ ਜੇ ਬੰਨ ਲੈਣ ਭਗਤ
ਤਾਂ ਹੁਣ ਮੂਹ ਪੈ ਜਵਾਬ ਨਾ,
ਤਾਂ ਸਾਡੇ ਪਾਸੋਂ ਜਵਾਬ ਨਹੀਂ ਹੋ ਸਕਦਾ। ਇਹ ਜਿਵੇਂ ਚਤੁਰਭੁਜੀ ਜਾਨਵਰ ਦੇ ਤਾਈ ਭਾਈ ਹਿੰਮਤ ਸਿੰਘ ਜੀ ਪਿਛਲੇ ਜਨਮ ਚ ਫੰਦਕ ਦੇ ਅਵਤਾਰ ਸੀ, ਜਦੋਂ ਇਹ ਪਕੜ ਕੇ ਲਿਆਏ ਸੀ ਚੰਦਰਕ ਮੁਨੀ ਨੂੰ, ਕਹਿੰਦੇ ਇਹੋ ਚਤੁਰਭੁਜੀ ਜਾਨਵਰ ਤਾਂ ਨਹੀਂ। ਕਹਿਣ ਲੱਗੇ ਮਹਾਰਾਜ ਤੁਸੀਂ ਬੰਧਨਾਂ ਚ ਕਿਉਂ ਪੈ ਗਏ? ਕਹਿੰਦੇ ਹੇ ਰਿਖੀ ਤੈਂ ਜੋ ਕਿਹਾ ਸੀ ਵੀ ਚਤੁਰਭੁਜੀ ਜਾਨਵਰ ਹੁੰਦਾ, ਇਹ ਫੰਦਕ ਪਕੜ ਕੇ ਲਿਆਇਆ। ਇਸ ਪ੍ਰਕਾਰ ਇੱਕ ਸਮੇਂ ਜੇ ਸਾਨੂੰ ਪਕੜ ਕੇ ਬੰਨ ਲਵੇ ਰੋਕ
ਲਵੇ, ਜਵਾਬ ਨਾ,
ਫਿਰ ਸਾਡੇ ਪਾਸੋਂ ਜਵਾਬ ਨਹੀਂ ਕੋਈ ਹੋ ਸਕਦਾ, ਅਸੀਂ ਉਹਦੇ ਪ੍ਰੇਮ ਚ ਵੱਸ ਹੋ ਜਾਂਦੇ ਹਾਂ। ਇਵੇਂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਜਦੋਂ ਤਨਖਾਹ ਲਵਾਈ ਹੈ ਦਾਦੀ ਦੁਆਰੇ ਨੂੰ ਤੀਰ ਝੁਕਾ ਕੇ, ਉਸ ਵੇਲੇ ਮਹਾਰਾਜ ਨੇ ਕਿਹਾ ਖਾਲਸਾ ਜੀ ਲਾਓ ਤਨਖਾਹ। ਤਨਖਾਹ 5000 ਇੱਕ ਨੇ ਕਿਹਾ, ਕਿਸੇ ਨੇ 500 ਕਿਹਾ, ਕਿਸੇ ਨੇ 25 ਕਹੇ। ਮਹਾਰਾਜ ਕਹਿੰਦੇ ਦਿਆਂਗੇ ਉਹ ਜਿੰਨਾ ਤੁਸੀਂ ਪਹਿਲਾਂ ਕਿਹਾ, ਪਰ ਜਿੰਨਾ ਚਿਰ ਉਹ ਸਾਵਧਾਨ ਰਹੋਗੇ ਨਾ, ਹੰਕਾਰ ਨਹੀਂ ਕਰੋਗੇ, ਆਪ ਨਹੀਂ ਕੁਝ ਬਣੋਗੇ, ਉਹਨਾਂ ਚਿਰ ਚੜ੍ਹਦੀ ਨਾ ਕਲਾ ਚ ਰਹੋਗੇ, ਜਿੱਦਣ ਮਾਣ ਚ ਆ ਗਏ ਲੀਡਰ ਪੁਣੇ ਦੇ ਵਿੱਚ ਤੇ ਪਰਵਾਹ ਹੀ ਨਾ ਕੀਤੀ ਪੰਥ ਦੀ, ਉਦਣ ਗਿਰ ਜਾਓਗੇ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਫਰਮਾਉਂਦੇ ਹਨ।
ਇੱਕ ਸਮੇ ਮੂਕੋ ਗਹਿ ਬੰਦ ਹੈ,
ਇੱਕ ਵਾਰੀ ਸਾਨੂੰ ਪ੍ਰੇਮ ਦੇ ਵਿੱਚ ਪਕੜ ਕੇ ਬੰਨ ਵੀ ਲਵੇ,
ਤੋ ਹੁਣ ਮੂਪ ਹੈ ਜਵਾਬ ਨਾ,
ਫਿਰ ਸਾਡੇ ਪਾਸੋਂ ਜਵਾਬ ਨੀ ਹੋ ਸਕਦਾ, ਅਸੀਂ ਉਸ ਪ੍ਰੇਮ ਦੇ ਬਸ ਹੀ ਰਹਿੰਦੇ ਹਾਂ ਸਿੱਖ ਦੇ ਭਗਤ ਦੇ।
ਮੈਂ ਗੁਣ ਬੰਦ ਸਗਲ ਕੀ ਜੀਵਨ,
ਸੰਤ ਜਨੋ ਅਸੀਂ ਗੁਣਾ ਕਰਕੇ ਸਾਰੇ ਸੰਸਾਰ ਨੂੰ ਤਿੰਨਾਂ ਗੁਣਾ ਕਰਕੇ ਬੰਨ ਦਿੱਤਾ ਹੈ, ਸਾਰੇ ਤਿੰਨਾਂ ਗੁਣਾ ਚ ਪਾ ਕੇ ਰਾਜਸੀ ਤਾਮਸੀ ਸੰਤ ਕੀ ਸੁਭਾਵ ਚ, ਇਹ ਗੁਣਾਂ ਦੇ ਵਿਸ਼ਿਆਂ ਦੇ ਸੁਭਾਵ ਚ ਲੱਗੇ ਹੋਏ ਜਾਣ ਕੇ ਬੰਨ ਦਿੱਤੇ ਹੈ, ਤੇ ਮੈਂ ਸਾਰਿਆਂ ਦਾ ਜੀਵਨ ਹਾਂ, ਚੇਤਨ ਰੂਪ ਹਾਂ,
ਮੇਰੀ ਜੀਵਨ ਮੇਰੇ ਦਾ,
ਮੇਰੀ ਜੀਵਨ ਮੇਰੇ ਸੇਵਕ ਹਨਗੇ, ਮੈਂ ਆਪਣੇ ਸੇਵਕਾਂ ਨੂੰ ਆਪਣਾ ਜੀਵਨ ਸਮਝਿਆ। ਇਸੇ ਪ੍ਰਕਾਰ ਫੇਰ
ਮੈਂ ਗੁਣ ਬੰਦ ਸਗਲ ਕੀ ਜੀਵਨ,
ਮੈਂ ਭਾਈ ਜੀ ਦੇ ਚ ਗੁਣ ਵੇਖਦਾ ਉਹਨਾਂ ਚ ਬੱਝ ਜਾਂਦਾ, ਕਿਉਂਕਿ ਨਿਰਗੁਣ ਰਾਮ ਗੁਣਾਂ ਵਸ ਹੋਏ, ਨਿਰਾਕਾਰ ਰਾਮ ਗੁਣ ਵਾਲਿਆਂ ਦੇ ਵਸ ਹੋ ਜਾਂਦਾ। ਮੈਂ ਜਿਸ ਵਿੱਚ ਸਤ ਸੰਤੋਖ ਦਿਆ ਧਰਮ ਵਿਚਾਰ ਆਦਿ ਗੁਣ ਵੇਖਦਾ, ਉਹਨਾਂ ਦੇ ਪ੍ਰੇਮ ਵਿੱਚ ਬੱਝ ਜਾਂਦਾ ਹਾਂ, ਆਪਣੇ ਆਪ ਨੂੰ ਬਣਾ ਲੈਂਦਾ ਹਾਂ।
ਮੇਰੀ
ਸਗਲ ਕੀ ਜੀਵਨ, ਸਾਰਿਆਂ ਦੀ ਜੀਵਨ ਚੇਤਨ ਰੂਪ ਹਾਂ ਮੈਂ ਸਾਰਿਆਂ ਚ,
ਮੇਰੀ ਜੀਵਨ ਮੇਰੇ ਦਾਸ,
ਅਤੇ ਮੇਰੀ ਜੀਵਨ ਹੀ ਮੇਰੇ ਸੇਵਕ ਹੈ, ਅਸੀਂ ਆਪਦੇ ਸੇਵਕਾਂ ਚ ਆਪਦੇ ਸਾਹ ਵਗਦੇ ਸਮਝਦੇ ਹਾਂ, ਇੰਨਾ ਪਿਆਰ ਹੈ ਸਾਡਾ।
ਨਾਮਦੇਵ ਜਾ ਕੇ ਜੀ ਐਸੀ,
ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਭਗਤ ਨਾਮਦੇਵ ਜੀ ਦੀ ਰਸਨਾ ਦੁਆਰਾ, ਭਗਤ ਨਾਮਦੇਵ ਜੀ ਕਹਿੰਦੇ ਜਿਸ ਵਾਹਿਗੁਰੂ ਚ ਇਹੀ ਜੀ ਪ੍ਰੀਤੀ ਹੈ ਆਪਦੇ ਪਿਆਰਿਆਂ ਦੇ ਨਾਲ,
ਤੈਸੂ ਤਾਕੈ ਪ੍ਰੇਮ ਪ੍ਰਗਾ,
ਉਸ ਪਰਮੇਸ਼ਵਰ ਦੇ ਨਾਲ ਹੈ ਭਾਈ ਜਿਹੜਾ ਇੰਨਾ ਪਿਆਰ ਕਰਦਾ ਵਾਹਿਗੁਰੂ, ਉਹਦੇ ਨਾਲ ਸਾਨੂੰ ਵੀ ਤਨ ਮਨ ਧਨ ਦੇ ਕੇ ਉਹੋ ਜਿਹਾ ਪ੍ਰੇਮ ਪ੍ਰਗਟ ਕਰਨਾ ਚਾਹੀਦਾ, ਐਵੇਂ ਸੂਮਤਾਈ ਚ ਪੈ ਕੇ ਵਾਹਿਗੁਰੂ ਦੇ ਭਜਨ ਤੋਂ ਬੇਮੁਖ ਨਹੀਂ ਰਹਿਣਾ ਚਾਹੀਦਾ, ਇੰਨਾ ਉਹ ਪਰਮੇਸ਼ਵਰ ਪਿਆਰ ਕਰਦਾ ਹੈ, ਉਹੋ ਜਿਹਾ ਪ੍ਰੇਮ ਆਪਦੇ ਹਿਰਦੇ ਚ ਪ੍ਰਗਟ ਕਰਕੇ ਉਸ ਦੀ ਜੋਤ ਵਿੱਚ ਲੀਨ ਹੋਵੋ। ਕਿਉਂ
ਮੈਂ ਗੁਣ ਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ, ਨਾਮ ਦੇਵ ਜਾ ਕੇ ਜੀ ਐਸੀ, ਤੈਸੋ ਤਾਕੈ ਪ੍ਰੇਮ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।